ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਬੈਰਾਗਣ ਮਹਲਾ ਚੌਥਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਹੀਐ। ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ। ਹਉ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰਪੂਰਾ ਕਿਉਂ ਮਿਲੈ ਰਹਾਉ। ਕਰ ਕਿਰਪਾ ਹਰ ਮੇਲਿਆ, ਮੇਰਾ ਸਤਿਗੁਰ ਪੂਰਾ। ਇੱਛ ਪੁੰਨੀ ਜਨ ਕੇਰੀਆ, ਲੇ ਸਤਿਗੁਰ ਧੂਰਾ। ਹਰ ਭਗਤ ਦ੍ਰਿੜਾਵੈ, ਹਰ ਭਗਤ ਸੁਣੈ, ਤਿਸ ਸਤਿਗੁਰ ਮਿਲੀਐ। ਟੋਟਾ ਮੂਲ ਨਾ ਆਵੈ, ਹਰ ਲਾਭ ਨਿਤ ਦ੍ਰਿੜੀਐ। ਜਿਸ ਕੋ ਹਿਰਦੈ ਵਿਗਾਸ ਹੈ, ਭਾਉ ਦੂਜਾ ਨਾਹੀ। ਨਾਨਕ ਤਿਸ ਗੁਰ ਮਿਲ ਉਦਰੈ, ਹਰ ਗੁਣ ਗਾਵਾਹੀ। ਗੌੜੀ ਬੈਰਾਗਣ ਮਹਲਾ ਚੌਥਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗ ਜੀਓ, ਆਪ ਧੰਤਾ ਜੋ ਗੁਰਸਿੱਖ ਮਾਈ ਭਾਈ ਹੋ, ਜਿਨ੍ਹਾਂ ਨੂੰ ਸਤਿਗੁਰੂ ਦੀ ਨਿੱਘੀ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ, ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਅਸੀਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਵੀ ਕਾਰਜ ਕਰਦੇ ਹਾਂ, ਕਦੇ ਝੂਠ ਬੋਲਣਾ ਪੈਂਦਾ ਹੈ, ਕਦੇ ਸਾਡੇ ਪਾਸੋਂ ਗਲਤੀ ਵੀ ਹੋ ਜਾਂਦੀ ਹੈ, ਉਹਦੇ ਨਾਲ ਸਾਡੇ ਮਨ ਨੂੰ ਮੈਲ ਲੱਗਦੀ ਰਹਿੰਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਜਦੋਂ ਅਸੀਂ ਸਤਸੰਗਤ ਵਿੱਚ ਆ ਜਾਂਦੇ ਹਾਂ, ਇੱਥੇ ਬੈਠ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਸੁਣਦੇ ਹਾਂ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਇਹਦੇ ਨਾਲ ਮਨ ਦੀ ਮੈਲ ਧੋਤੀ ਜਾਂਦੀ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਜੇ ਉਹ ਕੁਝ ਹੋਰ ਨਹੀਂ ਵੀ ਕਰ ਸਕਦਾ, ਤਾਂ ਉਸਨੂੰ ਸੰਗਤ ਵਿੱਚ ਬੈਠ ਕੇ ਸਤਿਗੁਰੂ ਦੀ ਬਾਣੀ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਵਿਚਾਰ ਜ਼ਰੂਰ ਸੁਣਨੀ ਚਾਹੀਦੀ ਹੈ। ਇਹਦੇ ਨਾਲ ਮਨ ਦੇ ਬਹੁਤ ਸਾਰੇ ਭੁਲੇਖੇ ਵੀ ਦੂਰ ਹੁੰਦੇ ਹਨ, ਅਤੇ ਇਸ ਦੇ ਨਾਲ ਨਾਲ ਮਨ ਦੀ ਮੈਲ ਵੀ ਧੋਤੀ ਜਾਂਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ, ਆਪ ਸਿਰਜਨ ਹਰ ਧਾਰਿਆ। ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਸੋਢੀ ਸੁਲਤਾਨ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਸਤਿਗੁਰੂ ਨੇ ਸਤਿਗੁਰੂ ਦੇ ਬਿਰਹੇ ਦੇ ਅੰਦਰ, ਪ੍ਰਭੂ ਦੇ ਪਿਆਰ ਦੇ ਅੰਦਰ ਬਹੁਤ ਸਾਰੀ ਬਾਣੀ ਉਚਾਰਨ ਕੀਤੀ ਹੈ। ਇਹ ਸ਼ਬਦ ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਹ ਸਤਿਗੁਰੂ ਦੇ ਪਿਆਰ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਹੋ ਸਕਦਾ ਹੈ ਕੁਝ ਸਮੇਂ ਲਈ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਤੋਂ ਦੂਰ ਰਹਿਣਾ ਪਿਆ ਹੋਵੇ। ਉਸ ਵੇਲੇ ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਦਰਸ਼ਨਾਂ ਦੀ ਤੜਪ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਫਰਮਾਉਂਦੇ ਹਨ, ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ, ਹਉ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰ ਪੂਰਾ ਕਿਉਂ ਮਿਲੈ। ਰਹਾਉ ਇਹ ਗੁਰੂ ਦੇ ਪਿਆਰ ਦੀ ਝਲਕ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵਿੱਚੋਂ ਸਾਨੂੰ ਪ੍ਰਾਪਤ ਹੋ ਰਹੀ ਹੈ। ਮੇਰਾ ਪਿਆਰਾ ਸਤਿਗੁਰੂ ਕਿਤ ਬਿਧ ਮਿਲੈ, ਕਿਸ ਤਰੀਕੇ ਨਾਲ ਸਾਨੂੰ ਮਿਲ ਸਕਦਾ ਹੈ? ਹਰ ਗੁਰਸਿੱਖ ਦੇ ਮਨ ਦੀ ਇੱਕ ਤੜਪ ਹੋਣੀ ਚਾਹੀਦੀ ਹੈ ਸਤਿਗੁਰੂ ਦੇ ਮਿਲਾਪ ਦੀ। ਝੱਖੜ ਝਾਂਗੀ ਮੀਹੋਂ ਵਰਸੈ, ਪੀ ਗੁਰ ਦੇਖਣ ਜਾਹੀ। ਚਾਹੇ ਝੱਖੜ ਵੀ ਝੁਲਦਾ ਹੋਵੇ, ਹਨੇਰੀ ਵੀ ਵਗਦੀ ਹੋਵੇ, ਮੀਂਹ ਵੀ ਵਰਸ ਰਿਹਾ ਹੋਵੇ, ਪਰ ਸਤਿਗੁਰੂ ਦੇ ਪਿਆਰ ਦੇ ਵਿੱਚ ਗੁਰਸਿੱਖ ਨੂੰ ਗੁਰੂ ਦੇ ਦੀਦਾਰ ਕਰਨ ਵਾਸਤੇ ਜਾਣਾ ਚਾਹੀਦਾ ਹੈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪਹਿ ਜਾਈ। ਚਾਹੇ ਸਮੁੰਦਰ ਕਿਤਨਾ ਵੀ ਡੂੰਘਾ ਅਤੇ ਖਾਰੇ ਪਾਣੀ ਵਾਲਾ ਹੋਵੇ, ਪਰ ਜਿਸ ਗੁਰਸਿੱਖ ਦੇ ਮਨ ਦੇ ਵਿੱਚ ਗੁਰੂ ਦਾ ਪਿਆਰ ਹੋਵੇ, ਉਹ ਸਮੁੰਦਰਾਂ ਨੂੰ ਵੀ ਪਾਰ ਕਰਕੇ ਸਤਿਗੁਰੂ ਦੇ ਦੀਦਾਰ ਕਰਨ ਵਾਸਤੇ ਪਹੁੰਚ ਹੀ ਜਾਂਦਾ ਹੈ। ਅੰਦਰੋਂ ਪਿਆਰ ਹੋਣਾ ਚਾਹੀਦਾ ਹੈ। ਮੇਰਾ ਸਤਿਗੁਰ ਪਿਆਰਾ ਕਿਤ ਬਿਧ ਮਿਲੈ, ਮੇਰਾ ਪਿਆਰਾ ਸਤਿਗੁਰੂ ਮੈਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ? ਹਉ ਖਿਨ ਖਿਨ ਕਰੀ ਨਮਸਕਾਰ, ਮੈਂ ਖਿਨ ਖਿਨ ਕਾਲ ਗੁਰੂ ਦੇ ਧਿਆਨ ਦੇ ਵਿੱਚ ਆਪਣੇ ਮਨ ਨੂੰ ਜੋੜ ਕੇ ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹਾਂ। ਮੇਰਾ ਗੁਰ ਪੂਰਾ ਕਿਉਂ ਮਿਲੈ? ਅਰਦਾਸ ਇਹੀ ਹੈ ਕਿ ਮੇਰਾ ਪੂਰਾ ਗੁਰੂ ਮੈਨੂੰ ਕਿਵੇਂ ਮਿਲ ਸਕਦਾ ਹੈ? ਬਸ ਬਾਰ ਬਾਰ ਇਹੀ ਮੇਰੇ ਮਨ ਦੇ ਵਿੱਚੋਂ ਅਰਦਾਸ ਨਿਕਲਦੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਪੂਰੇ ਗੁਰੂ ਦਾ ਦੀਦਾਰ ਹੋ ਜਾਵੇ। ਹੁਣ ਜਦੋਂ ਪੂਰੇ ਸਤਿਗੁਰੂ ਦਾ ਮਿਲਾਪ ਹੁੰਦਾ ਹੈ ਤਾਂ ਉਸ ਵੇਲੇ ਗੁਰਸਿੱਖ ਨੂੰ ਕੀ ਪ੍ਰਾਪਤ ਹੁੰਦਾ ਹੈ, ਉਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਵਿੱਚ ਫਰਮਾ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਬੈਰਾਗਣ ਮਹੱਲਾ ਚੌਥਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ।
ਗੌੜੀ ਰਾਗ ਦੀ ਬੈਰਾਗਣ ਜਾਤੀ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਉਪਦੇਸ਼ ਦੇ ਰਹੇ ਹਨ, ਗੁਰਮੁਖੋ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਉਹ ਅਸਲੀ ਸੱਚਾ ਸਤਿਗੁਰੂ ਆਖਿਆ ਜਾ ਸਕਦਾ ਹੈ ਜਿਸ ਨੂੰ ਮਿਲਣ ਦੇ ਨਾਲ ਸਾਡੇ ਮਨ ਦੇ ਵਿੱਚ ਆਨੰਦ ਪ੍ਰਗਟ ਹੋ ਜਾਵੇ। ਉਹ ਆਨੰਦ ਕਿਹੜਾ ਹੈ? ਆਨੰਦੋ ਆਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ। ਇੱਕ ਤਾਂ ਸਾਧਾਰਨ ਵੀ ਖੁਸ਼ੀ ਹੁੰਦੀ ਹੈ, ਪਰ ਆਨੰਦ ਉਸ ਅਵਸਥਾ ਦਾ ਇਨਾਮ ਹੈ ਜੋ ਸੰਸਾਰਕ ਦੁੱਖ ਅਤੇ ਸੁੱਖ ਤੋਂ, ਦੁਆਂਦਵਾਦ ਤੋਂ ਰਹਿਤ ਮਹਾਨ ਉੱਚੀ ਅਵਸਥਾ ਹੈ, ਜਿਸ ਅਵਸਥਾ ਦੇ ਬਾਰੇ ਆਨੰਦ ਸਾਹਿਬ ਬਾਣੀ ਦੇ ਅੰਦਰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਉਹ ਆਨੰਦ ਜਿਹੜਾ ਦੁਨੀਆਂ ਦੇ ਹਰਖ ਸ਼ੋਗ ਰਾਗ ਦੁਐਸ਼ ਜਨਮ ਮਰਨ ਹਰਖ ਸ਼ੋਗ ਤੋਂ ਉੱਚੀ ਅਵਸਥਾ ਹੈ, ਹਜ਼ੂਰ ਕਹਿੰਦੇ ਨੇ ਉਹ ਅਸਲੀ ਸੱਚਾ ਸਤਿਗੁਰੂ ਆਖਿਆ ਜਾਂਦਾ ਹੈ, ਜਿਸ ਦੇ ਮਿਲਣ ਦੇ ਨਾਲ ਸਾਨੂੰ ਉਹ ਮਹਾਨ ਆਨੰਦੀ ਅਵਸਥਾ ਪ੍ਰਾਪਤ ਹੋ ਜਾਵੇ।
ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਹੀਐ।
ਉਹ ਮਹਾਨ ਸਤਿਗੁਰੂ ਹੈ ਜਿਸ ਦੇ ਦਰਸ਼ਨ ਕਰਨ ਦੇ ਨਾਲ ਮਨ ਕੀ ਦੁਬਦਾ ਬਿਨਸ ਜਾਏ, ਮਨ ਦੀ ਸਾਰੀ ਦੁਬਦਾ ਨਾਸ ਹੋ ਜਾਵੇ, ਕਿਉਂਕਿ ਸਾਡੇ ਮਨ ਦੇ ਵਿੱਚ ਹਮੇਸ਼ਾ ਲਈ ਦੁਬਦਾ ਬਣੀ ਰਹਿੰਦੀ ਹੈ। ਇਸੇ ਲਈ ਮਨੁੱਖ ਕਦੇ ਕਿਸੇ ਪਾਸੇ ਭਟਕਦਾ, ਕਦੇ ਕਿਸੇ ਪਾਸੇ ਜਾਂਦਾ ਹੈ। ਜਿੰਨਾ ਚਿਰ ਤੱਕ ਇੱਕ ਤੇ ਭਰੋਸਾ ਨਹੀਂ ਹੁੰਦਾ, ਪੂਰੇ ਸਤਿਗੁਰੂ ਤੇ ਵਿਸ਼ਵਾਸ ਨਹੀਂ ਪੈਦਾ ਹੁੰਦਾ, ਉਨਾ ਚਿਰ ਤੱਕ ਮਨ ਭਟਕਦਾ ਹੀ ਰਹਿੰਦਾ ਹੈ। ਪਰ ਹਜ਼ੂਰ ਕਹਿੰਦੇ ਜਦੋਂ ਪੂਰਾ ਸਤਿਗੁਰੂ ਮਿਲ ਜਾਂਦਾ ਹੈ, ਮਨ ਦੀ ਦੁਬਦਾ ਵੀ ਨਾਸ ਹੋ ਜਾਂਦੀ ਹੈ, ਤੇ ਹਰ ਪਰਮ ਪਦ ਲਹੀ ਹੈ, ਤੇ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਉੱਚੀ ਪਦਵੀ ਭਾਵ ਉਸ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀ ਦਾਰੇ ਔਰ ਉਸ ਦੇ ਵਿੱਚ ਅਪੀਤਾ ਦਾ ਮਹਾਨ ਪਰਮ ਪਦ ਲਹੀਐ ਹਾਸਲ ਕਰ ਲਈਦਾ ਹੈ।
ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ, ਹਉ ਖਿਨ ਖਿਨ ਕਰੀ ਨਮਸਕਾਰ, ਮੇਰਾ ਗੁਰਪੂਰਾ ਕਿਉਂ ਮਿਲੈ ਰਹਾ।
ਇਹਨਾਂ ਪੰਕਤੀਆਂ ਵਿੱਚ ਸਤਿਗੁਰੂ ਦੇ ਪਿਆਰ ਦੀ ਗੱਲ ਸਤਿਗੁਰੂ ਮਹਾਰਾਜ ਨੇ ਜਤਾਈ ਹੈ। ਉਹ ਮੇਰਾ ਪਿਆਰਾ ਸਤਿਗੁਰੂ ਕਿਸ ਤਰੀਕੇ ਦੇ ਨਾਲ ਮਿਲ ਸਕਦਾ ਹੈ, ਮੈਂ ਖਿਨ ਖਿਨ ਕਾਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਰਹਿੰਦਾ ਹਾਂ ਕਿ ਮੇਰਾ ਪੂਰਾ ਗੁਰੂ ਮੈਨੂੰ ਕਿਉਂ ਮਿਲੇ, ਕਿਵੇਂ ਮਿਲ ਜਾਵੇ। ਇਹ ਮੇਰੇ ਮਨ ਦੀ ਤਮੰਨਾ ਹੈ, ਇਹ ਮੇਰੇ ਮਨ ਦੀ ਤਾਂਘ ਹੈ, ਇਹ ਮੇਰੇ ਮਨ ਦੀ ਸਦਰ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਮੈਨੂੰ ਪੂਰਾ ਸਤਿਗੁਰੂ ਮਿਲ ਜਾਵੇ।
ਕਰ ਕਿਰਪਾ ਹਰ ਮੇਲਿਆ, ਮੇਰਾ ਸਤਿਗੁਰ ਪੂਰਾ।
ਹੁਣ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਫਿਰ ਤੁਹਾਡਾ ਗੁਰੂ ਦੇ ਨਾਲ ਮਿਲਾਪ ਕਿਵੇਂ ਹੋਇਆ, ਕਿਸਨੇ ਕਰਵਾਇਆ? ਤਾਂ ਇਹਦਾ ਜਵਾਬ ਦਿੰਦੇ ਹਨ, ਕਰ ਕਿਰਪਾ ਹਰ ਮੇਲਿਆ, ਮੇਰਾ ਸਤਿਗੁਰ ਪੂਰਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਉਹ ਮੇਰਾ ਪੂਰਾ ਸਤਿਗੁਰੂ ਮਿਲਿਆ ਹੈ, ਭਾਵ ਸਾਡੇ ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੋਇਆ, ਉਹਨੇ ਆਪ ਹੀ ਪ੍ਰੇਰ ਕੇ ਸਾਨੂੰ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਵਾ ਦਿੱਤੇ ਹਨ।
ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ।
ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੀ ਧੂੜ ਸਾਨੂੰ ਮਿਲੀ, ਇਛ ਪੁੰਨੀ ਜਨ ਕੇਰੀਆ, ਸਾਡੇ ਜਨਾਂ ਦੀ ਦਾਸਾਂ ਦੀ ਇੱਛਾ ਪੂਰੀ ਹੋ ਗਈ। ਇਹ ਅਕਾਲ ਪੁਰਖ ਵਾਹਿਗੁਰੂ ਨੇ ਹੀ ਕਿਰਪਾ ਕੀਤੀ ਹੈ, ਸਾਡਾ ਪੂਰੇ ਸਤਿਗੁਰੂ ਦੇ ਨਾਲ ਮਿਲਾਪ ਕਰਵਾਇਆ ਹੈ।
ਹਰ ਭਗਤ ਦ੍ਰਿੜਾਵੈ, ਹਰ ਭਗਤ ਸੁਣੈ, ਤਿਸ ਸਤਿਗੁਰ ਮਿਲੀਐ।
ਬਈ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਕੀ ਨੇ? ਹਰ ਭਗਤ ਦ੍ਰਿੜਾਵੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਭਗਤੀ ਦ੍ਰਿੜ ਕਰਵਾਉਂਦੇ ਨੇ, ਤੇ ਹਰ ਭਗਤ ਸੁਣੈ ਤੇ ਵਾਹਿਗੁਰੂ ਦੀ ਭਗਤੀ ਨੂੰ ਸੁਣਦੇ ਵੀ ਹਨ। ਇਹਦਾ ਮਤਲਬ ਇਹ ਹੈ, ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੋ ਟਾਈਮ ਦੀਵਾਨ ਵੀ ਸਜਾਉਂਦੇ ਸਨ, ਅੰਮ੍ਰਿਤ ਵੇਲੇ ਪਾਵਨ ਬਾਣੀ ਦੁਆਰਾ ਉਪਦੇਸ਼ ਵੀ ਬਖਸ਼ਿਸ਼ ਕਰਦੇ, ਤੇ ਨਾਲ ਬੈਠ ਕੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਵੀ ਸੁਣਦੇ। ਇਸ ਢੰਗ ਦੇ ਨਾਲ ਸਤਿਗੁਰੂ ਮਹਾਰਾਜ ਨਾਲੇ ਵਾਹਿਗੁਰੂ ਦੀ ਭਗਤੀ ਨੂੰ ਸੁਣਦੇ ਸਨ, ਤੇ ਨਾਲੇ ਵਾਹਿਗੁਰੂ ਦੀ ਭਗਤੀ ਨੂੰ ਦ੍ਰਿੜ ਵੀ ਕਰਵਾਉਂਦੇ ਸਨ। ਤੇ ਸਤਿਗੁਰ ਮਿਲੀਐ, ਵੀ ਜਿਹੜਾ ਸਤਿਗੁਰੂ ਵਾਹਿਗੁਰੂ ਦੀ ਭਗਤੀ ਦ੍ਰਿੜ ਕਰਵਾਉਂਦਾ ਤੇ ਵਾਹਿਗੁਰੂ ਦੀ ਭਗਤੀ ਨੂੰ ਸੁਣਦਾ ਹੈ, ਤੇ ਸਤਿਗੁਰੂ ਮਿਲ ਗਿਆ, ਉਹ ਸਤਿਗੁਰੂ ਨੂੰ ਪਾਈ ਜਾ ਕੇ ਮਿਲਣਾ ਚਾਹੀਦਾ ਹੈ।
ਟੋਟਾ ਮੂਲ ਨਾ ਆਵੇ ਹਰ ਲਾਭ ਨਿਤ ਦ੍ਰਿੜੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਸਤਿਗੁਰੂ ਦੇ ਕੋਲ ਜਾ ਕੇ ਕਦੇ ਵੀ ਤੁਹਾਨੂੰ ਟੋਟਾ ਨਹੀਂ ਆਵੇਗਾ, ਕਦੇ ਕਿਸੇ ਗੱਲ ਦਾ ਘਾਟਾ ਨਹੀਂ ਪਵੇਗਾ। ਹਰ ਲਾਭ ਨਿਤ ਦ੍ਰਿੜੀਐ, ਤੁਸੀਂ ਵਾਹਿਗੁਰੂ ਦੇ ਨਾਮ ਦਾ ਕੀਰਤਨ ਦਾ ਸਿਮਰਨ ਦਾ ਲਾਭ ਹਰ ਵੇਲੇ ਦ੍ਰਿੜ ਕਰਦੇ ਰਹੋਗੇ, ਤੁਹਾਨੂੰ ਸਤਿਗੁਰੂ ਦੀ ਸੰਗਤ ਵਿੱਚੋਂ ਨਾਮ ਸਿਮਰਨ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ।
ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀ।
ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ? ਹਜ਼ੂਰ ਕਹਿੰਦੇ ਜਿਹਦੇ ਹਿਰਦੇ ਵਿੱਚ ਹਮੇਸ਼ਾ ਲਈ ਆਤਮਕ ਖੇੜਾ ਹੀ ਬਣਿਆ ਰਹਿੰਦਾ ਹੈ, ਭਾਉ ਦੂਜਾ ਨਾਹੀ। ਜੇ ਸਤਿਗੁਰੂ ਦੇ ਮਨ ਦੇ ਵਿੱਚ ਕੋਈ ਦੁਆਇਤ ਭਾਵ ਵੀ ਨਹੀਂ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੇ ਅਸੂਲ ਬਣਾਏ ਸਨ, ਚਾਹੇ ਕੋਈ ਜਾਤ ਕਰਕੇ ਉੱਚਾ ਹੈ ਨੀਵਾਂ ਹੈ, ਚਾਹੇ ਕਿਸੇ ਹੋਰ ਮਾਇਆ ਕਰਕੇ ਧਨ ਕਰਕੇ ਕੁੱਲ ਕਰਕੇ ਕਿਸੇ ਵੀ ਢੰਗ ਦੇ ਨਾਲ ਕੋਈ ਉੱਚਾ ਨੀਵਾਂ ਹੈ, ਜਦੋਂ ਉਹ ਸਤਿਗੁਰੂ ਦੇ ਦਰਬਾਰ ਵਿੱਚ ਆ ਜਾਵੇ ਤਾਂ ਇੱਕੋ ਹੀ ਥਾਂ ਉਹਨੂੰ ਸੰਗਤ ਅਤੇ ਪੰਗਤ ਦੇ ਵਿੱਚ ਬੈਠਣਾ ਪਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਗ ਵਰਤਾਇਆ। ਚਾਹੇ ਕੋਈ ਰਾਜਾ ਚਾਹੇ ਕੰਗਾਲ ਗੁਰੂ ਦੇ ਕੋਲ ਆਇਆ ਅਤੇ ਸਭ ਨੂੰ ਇੱਕੋ ਹੀ ਥਾਂ ਬੈਠ ਕੇ ਸੰਗਤ ਵਿੱਚ ਪੰਗਤ ਵਿੱਚ ਲੰਗਰ ਛਕਣਾ ਪਿਆ ਹੈ। ਇਤਿਹਾਸ ਗਵਾਹ ਹੈ, ਅਕਬਰ ਬਾਦਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ, ਉਸ ਨੂੰ ਵੀ ਗੁਰੂ ਕੇ ਲੰਗਰ ਵਿੱਚ ਬੈਠ ਕੇ ਹੀ ਪਹਿਲਾਂ ਭੋਜਨ ਛਕਣਾ ਪਿਆ, ਫਿਰ ਸਤਿਗੁਰੂ ਦੇ ਦੀਦਾਰ ਹੋਏ, ਕਿਉਂਕਿ ਸਤਿਗੁਰੂ ਨੇ ਇਹ ਅਸੂਲ ਬਣਾਇਆ ਸੀ, ਪਹਿਲੇ ਪੰਗਤ ਪਾਛੇ ਸੰਗਤ। ਜਿਹੜਾ ਪਹਿਲਾਂ ਗੁਰੂ ਕੇ ਲੰਗਰ ਵਿੱਚੋਂ ਜਾ ਕੇ ਲੋੜ ਅਨੁਸਾਰ ਜਲ ਪਾਣੀ ਲੰਗਰ ਛਕੇ, ਫਿਰ ਉਹ ਗੁਰੂ ਦੇ ਦੀਦਾਰ ਆ ਕੇ ਕਰ ਸਕਦਾ ਹੈ। ਇਉਂ ਗੁਰੂ ਦੇ ਮਨ ਦੇ ਵਿੱਚ ਕੋਈ ਵੀ ਦੁਆਇਤ ਭਾਵ ਨਹੀਂ ਹੈ, ਸਾਰੇ ਮਨੁੱਖ ਉਹਨਾਂ ਦੀ ਦ੍ਰਿਸ਼ਟੀ ਵਿੱਚ ਇੱਕ ਬਰਾਬਰ ਨੇ। ਸਤਿਗੁਰੂ ਦਾ ਉਪਦੇਸ਼ ਵੀ ਸਰਵ ਸਾਂਝਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਣਾ ਕੋ ਸਾਂਝਾ, ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ। ਜਿਸ ਕੋ ਹਿਰਦੈ ਵਿਗਾਸ ਹੈ, ਜਿਸਦੇ ਹਿਰਦੇ ਵਿੱਚ ਹਮੇਸ਼ਾ ਲਈ ਆਤਮਕ ਖੇੜਾ ਪ੍ਰਗਟ ਹੋਇਆ ਰਹਿੰਦਾ, ਮਨ ਦੇ ਵਿੱਚ ਉੱਕਾ ਹੀ ਦੁਆਇਤ ਭਾਵ ਨਹੀਂ ਹੈ।
ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾ ਵਾਹੀ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸਤਿਗੁਰੂ ਨੂੰ ਮਿਲ ਕੇ ਭਾਈ ਜੀਵ ਉਧਰ ਜਾਂਦਾ ਹੈ, ਇਸ ਜੀਵ ਦਾ ਪਾਰੋ ਤਾਰਾ ਹੋ ਜਾਂਦਾ ਹੈ। ਹਰ ਗੁਣ ਗਾ ਵਾਹੀ, ਉਹ ਪੂਰੇ ਸਤਿਗੁਰੂ ਵਾਹਿਗੁਰੂ ਦੇ ਗੁਣਾਂ ਨੂੰ ਗਵਾਉਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰੱਬੀ ਬਾਣੀ ਦਾ ਕੀਰਤਨ ਕਰਨਾ ਸਿਖਾਉਂਦੇ ਨੇ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਕੀਰਤਨ ਦੁਆਰਾ ਸੰਗਤਾਂ ਨੂੰ ਵਾਹਿਗੁਰੂ ਦੇ ਨਾਲ ਜੋੜਦੇ ਹਨ।
ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ।
ਲਓ ਹੁਣ ਅੱਗੇ ਚੌਥੇ ਪਾਤਸ਼ਾਹ ਗੌੜੀ ਰਾਗ ਦੀ ਪੂਰਬੀ ਜਾਤੀ ਵਿੱਚ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਅਤੇ ਉਹਦੀ ਬਖਸ਼ਿਸ਼ ਸਾਨੂੰ ਕਿਵੇਂ ਪ੍ਰਾਪਤ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨ ਦਾ ਢੰਗ ਤਰੀਕਾ ਸਿਖਾ ਕੇ ਅਤੇ ਵਾਹਿਗੁਰੂ ਦੇ ਚਰਨਾਂ ਦੇ ਦਾਸ ਬਣ ਦੀ ਸਿੱਖਿਆ ਦਿੰਦੇ ਹਨ। ਆਪਣੇ ਹਰ ਪ੍ਰਭ ਕੀ ਹਾਂ ਗੋਲੀ, ਇਸਤਰੀ ਰੂਪਕ ਅਲੰਕਾਰ ਦੇ ਵਿੱਚ ਇਹ ਉਪਦੇਸ਼ ਹੈ ਕਿ ਮੈਂ ਉਸ ਆਪਣੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਗੋਲੀ ਬਣ ਗਈ ਹਾਂ, ਦਾਸੀ ਬਣ ਗਈ ਹਾਂ। ਜਾਬ ਹਾਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਾਹਿਬ ਗੋਲ ਅਮੋਲੀ। ਹਜ਼ੂਰ ਕਹਿੰਦੇ ਨੇ ਜਦੋਂ ਸਾਡਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੰਨ ਗਿਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਆਪਣਾ ਵਸਲ ਸਾਨੂੰ ਆਪਣਾ ਪਿਆਰ ਬਖਸ਼ਿਸ਼ ਕਰ ਦਿੱਤਾ, ਕਰ ਦੀਨੋ ਜਗਤ ਸਭ ਗੋਲ ਅਮੋਲੀ। ਹੁਣ ਜਿਤਨਾ ਵੀ ਸੰਸਾਰ ਹੈ, ਜਿਤਨਾ ਵੀ ਜਹਾਨ ਹੈ, ਅਮੋਲੀ ਦਾ ਅਰਥ ਹੈ ਬਿਨਾਂ ਮੁੱਲ ਤੋਂ ਹੀ ਸਾਡਾ ਸਾਰਾ ਸੰਸਾਰ ਗੋਲ ਦਾ ਅਰਥ ਗੁਲਾਮ ਬਣਾ ਦਿੱਤਾ, ਸਾਰਾ ਸੰਸਾਰ ਹੀ ਸਾਡਾ ਗੋਲਾ ਬਣਾ ਦਿੱਤਾ। ਇਹ ਵਾਹਿਗੁਰੂ ਦੀ ਮਹਾਨ ਕਿਰਪਾ ਹੋਈ ਹੈ। ਹੁਣ ਵਾਹਿਗੁਰੂ ਦੀ ਕਿਰਪਾ ਦੁਆਰਾ ਹੋਰ ਜੋ ਜੋ ਸਾਨੂੰ ਪ੍ਰਾਪਤੀਆਂ ਹੋਈਆਂ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਹਨ। ਹਰ ਦਇਆਲ ਦਇਆ ਪ੍ਰਭ ਕੀਨੀ, ਮੇਰਾ ਮਨ ਤਨ ਮੁੱਖ ਹਰ ਬੋਲੀ। ਉਸ ਦਇਆ ਦੇ ਕਾਰ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ 'ਤੇ ਦਇਆ ਕੀਤੀ। ਮੇਰਾ ਮਨ ਤਨ ਮੁੱਖ ਹਰ ਬੋਲੀ, ਮੇਰੇ ਮਨ ਨੇ ਵੀ ਅਤੇ ਤਨ ਨੇ ਵੀ ਅਤੇ ਮੇਰੇ ਮੁੱਖ ਨੇ ਵੀ ਹਰ ਬੋਲੀ ਵਾਹਿਗੁਰੂ ਦੇ ਨਾਮ ਨੂੰ ਉਚਾਰਨਾ ਸ਼ੁਰੂ ਕਰ ਦਿੱਤਾ। ਜਦੋਂ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਮਿਹਰ ਕਰਦਾ ਹੈ ਅਤੇ ਫਿਰ ਮਨ ਕਰਕੇ, ਤਨ ਕਰਕੇ, ਮੁੱਖ ਕਰਕੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਹੁੰਦਾ ਹੈ। ਜਿਹੜੇ ਹੋਰ ਦੁਨਿਆਵੀ ਕੰਮ ਨੇ ਮਨੁੱਖ, ਉਹ ਆਪਣੀ ਅਕਲ ਨਾਲ ਅਤੇ ਆਪਣੇ ਹੋਰ ਕਿਸੇ ਹੀਲੇ ਵਸੀਲੇ ਨਾਲ ਵੀ ਕਰ ਸਕਦਾ ਹੈ, ਪਰ ਜਿੱਥੋਂ ਤੱਕ ਸਿਮਰਨ ਦਾ ਸਵਾਲ ਹੈ, ਬੰਦਗੀ ਦਾ ਸਵਾਲ ਹੈ, ਇਹ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਉਸ ਦਇਆ ਦੇ ਕਰ ਸਰਵ ਸ਼ਕਤੀਮਾਨ ਅਕਾਲ ਪੁਰਖ ਨੇ ਸਾਡੇ 'ਤੇ ਦਇਆ ਕੀਤੀ, ਜਿਸ ਕਰਕੇ ਮੇਰੇ ਮਨ ਨੇ ਵੀ, ਤਨ ਨੇ ਵੀ, ਮੁੱਖ ਨੇ ਵੀ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਗੁਰਮੁਖ ਰੰਗ ਭਇਆ ਅਤ ਗੂੜਾ, ਹਰ ਰੰਗ ਭੀਨੀ ਮੇਰੀ ਚੋਲੀ।
ਹਜ਼ੂਰ ਫਰਮਾਉਂਦੇ ਨੇ ਗੁਰਮੁਖ ਰੰਗ ਭਇਆ ਅਤ ਗੂੜਾ, ਗੁਰੂ ਦੀ ਕਿਰਪਾ ਦੇ ਨਾਲ ਬਹੁਤ ਗੂੜਾ ਰੰਗ ਸਾਨੂੰ ਚੜ ਗਿਆ ਹੈ। ਗੂੜਾ ਰੰਗ ਕਿਹੜਾ? ਨਾਮ ਦਾ ਰੰਗ, ਨਾਮ ਦਾ ਰੰਗ ਮਜੀਠ ਦਾ ਰੰਗ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਬਹੁਤ ਗੂੜਾ ਰੰਗ ਸਾਨੂੰ ਚੜ ਗਿਆ ਹੈ। ਹਰ ਰੰਗ ਪੀਨੀ ਮੇਰੀ ਚੋਲੀ। ਲਓ ਹਜ਼ੂਰ ਕਹਿੰਦੇ ਨੇ ਆਹ ਜਿਹੜੀ ਸਾਡੀ ਦੇਹ ਰੂਪ ਚੋਲੀ ਸੀ ਅਥਵਾ ਬੁੱਧੀ ਰੂਪ ਚੋਲੀ ਸੀ, ਉਹ ਵੀ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਭਿੱਜ ਗਈ ਹੈ।
ਆਪਣੇ ਹਰ ਪ੍ਰਭ ਕੀ ਹੋ ਗੋਲੀ, ਜਬ ਹਮ ਹਰ ਸੇਤੀ ਮਨ ਮਾਨਿਆ, ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸਤਰੀ ਰੂਪਕ ਅਲੰਕਾਰ ਵਿੱਚ ਉਪਦੇਸ਼ ਦੇ ਰਹੇ ਹਨ। ਆਪਣੇ ਹਰ ਪ੍ਰਭ ਕੀ ਹਾਂ ਗੋਲੀ, ਮੈਂ ਉਸ ਆਪਣੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਗੋਲੀ ਦਾਸੀ ਬਣ ਗਈ ਹਾਂ। ਗੁਰਮੁਖ ਰੰਗ ਪਿਆ ਜਬ ਹਮ ਹਰ ਸੇਤੀ ਮਨ ਮਾਨਿਆ, ਜਦੋਂ ਮੇਰਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਨ ਮੰਨ ਗਿਆ, ਮਨ ਪਤੀਜ ਗਿਆ, ਕਰ ਦਿਨੋ ਜਗ ਸਭ ਗੋਲ ਅਮੋਲੀ। ਉਸ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਸਾਰੇ ਸੰਸਾਰ ਨੂੰ ਅਮੋਲੀ ਦਾ ਅਰਥ ਹੈ ਬਿਨਾਂ ਮੁੱਲ ਤੋਂ ਹੀ ਸਾਡਾ ਗੁਲਾਮ ਬਣਾ ਦਿੱਤਾ ਹੈ। ਹੁਣ ਸਾਰਾ ਸੰਸਾਰ ਸਾਡੇ ਕਦਮਾਂ 'ਤੇ ਝੁਕ ਰਿਹਾ ਹੈ, ਮੱਥਾ ਟੇਕ ਰਿਹਾ ਹੈ। ਇਹ ਸਾਰੀ ਮੇਰੇ ਵਾਹਿਗੁਰੂ ਦੀ ਕਿਰਪਾ ਹੋਈ ਹੈ।
ਕਰੋ ਵਿਵੇਕ ਸੰਤ ਜਨ ਭਾਈ, ਖੋਜ ਹਿਰਦੈ ਦੇਖ ਟੰਡੋਲੀ।
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਕਰੋ ਵਿਵੇਕ ਸੰਤ ਜਨ ਭਾਈ, ਵੀ ਐ ਸੰਤ ਜਨੋ ਸਾਡੇ ਭਰਾਵੋ, ਤੁਸੀਂ ਇਸ ਗੱਲ ਦੀ ਵਿਵੇਕ ਦਾ ਅਰਥ ਹੈ ਵਿਚਾਰ ਕਰੋ। ਵਿਵੇਕ ਕਹਿੰਦੇ ਨੇ ਜਿਹੜੀ ਕੋਈ ਘੋਖਵੀਂ ਵਿਚਾਰ ਕੀਤੀ ਜਾਵੇ। ਐ ਸੰਤ ਜਨੋ ਸਾਡੇ ਭਰਾਵੋ, ਤੁਸੀਂ ਇਹੋ ਜਿਹੀ ਵਿਚਾਰ ਕਰੋ, ਕੋਈ ਇਹੋ ਜਿਹਾ ਨਿਰਣਾ ਪੇਸ਼ ਕਰੋ। ਖੋਜ ਹਿਰਦੈ ਦੇਖ ਟੰਡੋਲੀ, ਤੁਸੀਂ ਆਪਣੇ ਹਿਰਦੇ ਦੀ ਖੋਜ ਕਰੋ, ਅਤੇ ਜਿਵੇਂ ਜਿਵੇਂ ਤੁਸੀਂ ਆਪਣੇ ਅੰਦਰ ਦੀ ਟੰਡੋਲੀ ਦਾ ਅਰਥ ਹੈ ਤਲਾਸ਼ ਕਰੋਗੇ, ਅਤੇ ਤੁਹਾਨੂੰ ਅੰਦਰੋਂ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੋਣਗੇ।
ਹਰ ਹਰ ਰੂਪ ਸਭ ਜੋਤ ਸਬਾਈ, ਹਰ ਨਿਕਟ ਵਸੈ ਹਰ ਕੋਲੀ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐ ਸੰਤ ਜਨੋ, ਐ ਗੁਰਸਿੱਖ ਭਰਾਵੋ, ਤੁਸੀਂ ਇਸ ਗੱਲ ਦੀ ਵਿਚਾਰ ਕਰੋ ਅਤੇ ਆਪਣੇ ਹਿਰਦੇ ਵਿੱਚ ਖੋਜ ਕੇ ਤਲਾਸ਼ ਕੇ ਦੇਖੋ ਉਹ ਕਿਹੜੀ ਗੱਲ ਹੈ। ਹਰ ਹਰ ਰੂਪ ਸਭ ਜੋਤ ਸਬਾਈ, ਹਰ ਹਰ ਰੂਪ ਉਸ ਵਾਹਿਗੁਰੂ ਪਰਮੇਸ਼ਰ ਦਾ ਜੋ ਸਰੂਪ ਹੈ ਉਹ ਸਰਵ ਵਿਆਪਕ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹਰ ਹਰ ਰੂਪ ਵਾਹਿਗੁਰੂ ਪਰਮੇਸ਼ਰ ਦਾ ਰੂਪ ਹਰ ਵਸਤੂ ਹੈ। ਸਭ ਜੋਤ ਸਬਾਈ, ਉਸ ਵਾਹਿਗੁਰੂ ਦੀ ਜੋਤ ਸਾਰਿਆਂ ਦੇ ਵਿੱਚ ਹੀ ਵਸ ਰਹੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮੈਂ ਚਾਨਣ ਹੋਏ ਹਰ ਨਿਕਟ ਵਸੈ ਹਰ ਕੋਲੀ। ਹਜ਼ੂਰ ਕਹਿੰਦੇ ਉਹ ਵਾਹਿਗੁਰੂ ਸਭ ਦੇ ਨੇੜੇ ਵਸਦਾ ਹੈ, ਉਸ ਵਾਹਿਗੁਰੂ ਨੂੰ ਆਪਣੇ ਕੋਲ ਬੈਠਾ ਹੀ ਸਾਨੂੰ ਵੇਖਣਾ ਚਾਹੀਦਾ ਹੈ।
ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖ ਅਤੋਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਪਰਮੇਸ਼ਰ ਸਾਰੇ ਸੰਸਾਰ ਦੇ ਹੀ ਨੇੜੇ ਵਸ ਰਿਹਾ ਹੈ, ਇਹ ਨਹੀਂ ਕਿਸੇ ਇੱਕ ਦੇ ਜਾਂ ਦੋ ਦੇ ਨੇੜੇ ਵਸ ਰਿਹਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਦੇ ਵੀ ਨੇੜੇ ਵਸ ਰਿਹਾ ਹੈ। ਫਿਰ ਉਹ ਕੈਸਾ ਹੈ ਅਪਰੰਪਰ ਪੁਰਖ ਅਤੁਲੀ, ਉਹ ਪ੍ਰਕਿਰਤੀ ਤੋਂ ਪਰੇ ਪੁਰਖ ਵਿਆਪਕ ਸਰੂਪ ਤੇ ਅਤੁਲੀ, ਤੋਲਣ ਤੋਂ ਵੀ ਰਹਿਤ ਹੈ।
ਹਰ ਹਰ ਪ੍ਰਗਟ ਕੀਓ ਗੁਰ ਪੂਰੈ ਸਿਰ ਵਿੱਚ ਉਹ ਗੁਰ ਪਹਿ ਮੋਲੀ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰੇ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਹਰ ਹਰ ਪ੍ਰਗਟ ਕੀਓ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਭ ਥਾਵਾਂ ਤੇ ਪ੍ਰਗਟ ਕਰ ਦਿੱਤਾ ਹੈ। ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਨੂੰ ਪ੍ਰਤੱਖ ਦਰਸ਼ਨ ਦੀਦਾਰੇ ਹੋ ਰਹੇ ਨੇ। ਬਹੁਤ ਸਾਰੇ ਧਰਮ ਐਸੇ ਵੀ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਉਹ ਵਾਹਿਗੁਰੂ ਪਰਮੇਸ਼ਰ ਗੁਪਤ ਹੈ, ਉਹਦਾ ਕੇਵਲ ਅਹਿਸਾਸ ਕੀਤਾ ਜਾਂਦਾ ਹੈ, ਪਰ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਸਾਨੂੰ ਸਤਿਗੁਰੂ ਨੇ ਪ੍ਰਗਟ ਵੀ ਕਰ ਦਿੱਤਾ, ਭਾਵ ਉਹ ਵਾਹਿਗੁਰੂ ਆਪਣੇ ਭਗਤਾਂ ਦੇ ਪਿਆਰ ਦੇ ਵਸ ਪ੍ਰਤੱਖ ਹੋ ਕੇ ਵੀ ਦਰਸ਼ਨ ਦੀਦਾਰੇ ਦਿੰਦਾ ਹੈ। ਕਿਉਂਕਿ ਗੁਰਮਤਿ ਦਾ ਸਿਧਾਂਤ ਇਹ ਹੈ, ਬੇਦ ਕਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹੋ ਦਿਸੈ ਜਾਹਰਾ। ਉਹ ਵਾਹਿਗੁਰੂ ਪ੍ਰਗਟ ਰੂਪ ਹੋ ਕੇ ਵੀ ਭਗਤਾਂ ਨੂੰ ਦੀਦਾਰੇ ਦਿੰਦਾ ਹੈ, ਇਸੇ ਲਈ ਹਜ਼ੂਰ ਕਹਿੰਦੇ ਪੂਰੇ ਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਸਾਖਿਆਤ ਕਰ ਦਿੱਤਾ ਹੈ, ਸਿਰ ਵਿੱਚ ਉਹ ਗੁਰ ਪਹਿ ਮੁੱਲੀ, ਅਤੇ ਅਸੀਂ ਆਪਣਾ ਇਹ ਸਿਰ ਗੁਰੂ ਮਹਾਰਾਜ ਦੇ ਪਾਸ ਮੁੱਲ ਹੀ ਵੇਚ ਦਿੱਤਾ ਸੀ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਗੁਰੂ ਨੂੰ ਆਪਣਾ ਸਿਰ ਮੁੱਲ ਵੇਚ ਦੇਵੇ, ਅਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੁੰਦੇ ਨੇ। ਵੀ ਆਪਣੇ ਸਿਰ ਨੂੰ ਗੁਰੂ ਦੇ ਪਾਸ ਮੁੱਲ ਕਿਵੇਂ ਵੇਚਣਾ ਹੈ, ਇਹਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਗੁਰੂ ਮਹਾਰਾਜ ਦੇ ਕੋਲ ਜਾਣਾ ਹੈ ਨਾ, ਤਾਂ ਉਸ ਵੇਲੇ ਪੰਜ ਪਿਆਰੇ ਸਾਡੇ ਕੋਲੋਂ ਇੱਕ ਉਸ ਵੇਲੇ ਪ੍ਰਣ ਕਰਵਾਉਂਦੇ ਨੇ। ਉਹ ਪ੍ਰਣ ਕੀ ਹੁੰਦਾ? ਜਿਹੜੇ ਅੰਮ੍ਰਿਤ ਅਵਲਾਖੀ ਨੇ ਉਹਨਾਂ ਨੂੰ ਇਹ ਗੱਲ ਅੱਛੀ ਤਰ੍ਹਾਂ ਯਾਦ ਹੋਵੇਗੀ, ਯਾਦ ਰੱਖਣੀ ਵੀ ਚਾਹੀਦੀ ਹੈ। ਜਦੋਂ ਕੋਈ ਵੀ ਅੰਮ੍ਰਿਤ ਅਵਲਾਖੀ ਗੁਰਸਿੱਖ ਮਾਈ ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੁੰਦਾ ਹੈ, ਅਤੇ ਪੰਜ ਪਿਆਰੇ ਪਹਿਲਾ ਸਵਾਲ ਇਹ ਪੁੱਛਦੇ ਨੇ ਵੀ ਗੁਰਮੁਖਾ ਦੱਸ ਕਿਵੇਂ ਆਇਆ, ਅਤੇ ਅੱਗੋਂ ਜਗਿਆਸੂ ਜਵਾਬ ਦਿੰਦਾ ਹੈ ਵੀ ਮੈਂ ਅੰਮ੍ਰਿਤ ਛਕਣ ਵਾਸਤੇ ਆਇਆ ਹਾਂ। ਅੱਗੋਂ ਪੰਜ ਪਿਆਰੇ ਕਹਿੰਦੇ ਨੇ ਜੇ ਤੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਤਾਂ ਆਪਣਾ ਸਿਰ ਗੁਰੂ ਨੂੰ ਮੁੱਲ ਦੇਣਾ ਪਵੇਗਾ, ਤਾਂ ਤੈਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਵੇਗੀ। ਉਸ ਵੇਲੇ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਬਚਨ ਦੇਣਾ ਪੈਂਦਾ ਹੈ ਕਿ ਅੱਜ ਤੋਂ ਬਾਅਦ ਮੈਂ ਆਪਣਾ ਸਿਰ ਗੁਰੂ ਨੂੰ ਦੇ ਦਿੱਤਾ, ਜਦੋਂ ਵੀ ਲੋੜ ਪਵੇ ਤਾਂ ਮੈਂ ਆਪਣਾ ਸਿਰ ਗੁਰੂ ਦੇ ਲਿਖੇ ਲਾਵਾਂਗਾ, ਸਿਰ ਵੇਚਿਓ ਗੁਰ ਪਹਿ ਮੁੱਲੀ। ਇਹ ਹੈ ਆਪਣੇ ਸਿਰ ਨੂੰ ਮੁੱਲ ਵੇਚਣ ਦਾ ਤਰੀਕਾ। ਜਾਂ ਦੂਜਾ ਇਹਦਾ ਅੰਤਰੀ ਭਾਵ ਇਹ ਵੀ ਮਹਾਂਪੁਰਖ ਕਰਦੇ ਸਨ ਵੀ ਜਿਹੜੀ ਵੇਚੀ ਹੋਈ ਚੀਜ਼ ਹੁੰਦੀ ਹੈ ਨਾ, ਤਾਂ ਉਹ 'ਤੇ ਮੇਰ ਨਹੀਂ ਹੁੰਦੀ। ਜਦੋਂ ਆਪਾਂ ਇੱਕ ਵਾਰੀ ਸਿਰ ਗੁਰੂ ਨੂੰ ਮੁੱਲ ਵੇਚ ਦਿੱਤਾ, ਫਿਰ ਉਹ ਗੁਰੂ ਦਾ ਹੀ ਹੋ ਗਿਆ, ਫਿਰ ਸਾਡਾ ਨਹੀਂ ਰਿਹਾ। ਇਸ ਲਈ ਜਦੋਂ ਇੱਕ ਵਾਰੀ ਆਪਾਂ ਗੁਰੂ ਦਾ ਅੰਮ੍ਰਿਤ ਛਕ ਲਈਏ ਅਤੇ ਸਮਝ ਲਓ ਸਾਡਾ ਸਿਰ ਗੁਰੂ ਨੂੰ ਭੇਟਾ ਚੜ ਗਿਆ, ਅਤੇ ਜਦੋਂ ਇੱਕ ਵਾਰੀ ਗੁਰੂ ਨੂੰ ਭੇਟਾ ਚੜ ਜਾਵੇ ਫਿਰ ਇਹ ਨਹੀਂ ਵੀ ਅਸੀਂ ਉਹ ਸਿਰ ਨੂੰ ਆਪਣਾ ਸਮਝਦੇ ਫਿਰੀਏ, ਫਿਰ ਆਪਣੀ ਮਰਜ਼ੀ ਨਾਲ ਜਿੱਥੇ ਹੋਰ ਇਹਨੂੰ ਲਈ ਫਿਰੀਏ, ਜਿੱਥੇ ਜੀ ਕਰੇ ਜਾ ਕੇ ਉੱਥੇ ਮੱਥਾ ਟੇਕੀਏ, ਇੱਥੇ ਸਾਡਾ ਅਧਿਕਾਰ ਨਹੀਂ ਰਹਿੰਦਾ। ਜਦੋਂ ਗੁਰੂ ਨੂੰ ਸਿਰ ਮੁੱਲ ਹੀ ਵੇਚ ਦਿੱਤਾ, ਫਿਰ ਉਹ ਗੁਰੂ ਦਾ ਹੋ ਗਿਆ, ਸਾਡਾ ਨਹੀਂ ਰਹਿ ਗਿਆ। ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਆਪਣਾ ਸਿਰ ਗੁਰੂ ਨੂੰ ਮੁੱਲ ਵੇਚ ਦਿੱਤਾ ਹੈ।
ਹਰ ਜੀ ਅੰਤਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਵਡੋਲੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੁਸੀਂ ਅੰਦਰ ਵੀ ਤੇ ਬਾਹਰ ਸਰਵ ਵਿਆਪਕ ਹੋ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ, तुम शरणागत महाराज असी थोड़ी शरण विच आके पए हाँ। तुम वड पुरख वडोली तुसी महाराज वड्डियां तो वड्डे पुरख हो वड्डियां तो वड्डे पुरुषार्थ वाले हो।
जन नानक अन दिन हर गुण गावै मिल सतगुर गुर वे चोली।
धन श्री गुरु रामदास महाराज सच्चे पातशाह फरमाउंदे ने मैं दास दिन रात वाहिगुरु दे गुणा नूं गा रहा हाँ। किवें मिल सतगुर गुर वे चोली भी जिहड़े गुरुआं दे गुरु सच्चे सतगुरु धन श्री गुरु अमरदास महाराज सन ते जिहड़े दरगाही विचोले सन उन्हां नूं मिल के मैं सतगुरु विचोले सतगुरु नूं मिल के हर वेले वाहिगुरु जी आप जी दे गुणा नूं गा रहा हाँ।
गौड़ी पूर्वी महला चौथा जग जीवन अपरंपर स्वामी जगदीशर पुरख विधाते।
लहुण अगे फिर गौड़ी राग दी पूर्वी जाति विच गुरु रामदास महाराज सच्चे पातशाह अगला शब्द उचारण कर रहे हैं। रहाउ दियां पंक्तियां विच गुरु महाराज सच्चे पातशाह ने उत्तम पुरख द्वारा अपनी अवस्था नूं प्रगट किया है। राम मेरा मन हर सेती राते। हे भाई मेरा मन हुण उस वाहिगुरु परमेश्वर दे रंग दे विच रंगिया गया है। सत संगत मिल राम रस पाया हर रामै नाम समाते। असी सत संगत गुरु दी संगत नाल मिल के राम रस पाया वाहिगुरु दे नाम दे रस नूं प्राप्त कीता है। हर रामै नाम समाते हुण असी उस अकाल पुरख वाहिगुरु दे नाम दे विच हमेशा लई समाते दा अर्थ है लीन होए रहिंदे आ। साडा मन हर वेले वाहिगुरु दे नाम दे विच जुड़िया रहिंदा है। लो हुण आरंभ तों सतगुरु फरमाउंदे ने जग जीवन अपरंपर स्वामी ओ वाहिगुरु किहो जिहा है। सारे जग दा जीवन स्वरूप है ते अपरंपर प्रकृति तो परे है। स्वामी करोड़ां ब्रह्मंडां खंडां दा मालक है। जगदीशर पुरख विधाते सारे जगत दा ईश्वर मालक है। पुरख व्यापक स्वरूप है ते विधाते कारूं फल प्रदाता है। जिन्ने भी जीव ने चंगे माड़े कर्म करदे उन्हां दे अनुसार सब नूं वाहिगुरु परमेश्वर ही फल दिंदा है।
जित मार्ग तुम प्रेरहु स्वामी तित मार्ग हम जाते।
ते स्वामी मालक वाहिगुरु जी जिस रास्ते भी तुसी सानू प्रेरदे हो उसे रास्ते ही असी जाने हां। इहदा मतलब ये है जदों असी अपना सिर भी अपनी सोच भी अपना ख्याल भी अपना मन भी सारा थानू ही भेट कर दिता है हुण जिस रास्ते भी चलण दी तुसी प्रेरणा देंदे हो ते असी महाराज उसे रास्ते ही चल रहे हां।
राम मेरा मन हर से तीराते सतसंगत मिल राम रस पाया हर रामै नाम समाते रहा।
साहिब सतगुरु सच्चे पातशाह रहाउ दियां पंक्तियां विच फरमाउंदे ने हे भाई मेरा मन उस वाहिगुरु परमेश्वर दे नाल भाव उसदे नाम दे भगती दे रंग विच रंगिया गया है। ये रंग किवें चढ़िया है सतसंगत मिल राम रस पाया। असी सतसंगत धन श्री गुरु अमरदास महाराज की संगत विच मिल के असी वाहिगुरु दे नाम दे सिमरन दे रस नूं प्राप्त कीता है। हर रामै नाम समाते इसे लई हुण असी उस वाहिगुरु परमेश्वर दे नाम दे विच ही लीन होए रहिंदे हां। इस सिद्धांत उचारण करके हजूर अगे फरमाउंदे हन
हर हर नाम हर हर जग अवखद हर हर नाम हर साते।
लोह नाम दी महिमा सतगुरु कहिंदे ने हर हर नाम गुरमुखो वाहिगुरु दा नाम सारे पापां नूं हर नाश करन वाला है ते हर हर जग अवखद वाहिगुरु परमेश्वर दा नाम ही संसार दे विच इक औषधी है इक दवाई है क्योंकि सतगुरु ने यह भी लिखिया है ना सर्व रोग का औखदना सारे रोगां दी दवाई वाहिगुरु दा नाम है। अकाल पुरख वाहिगुरु दा नाम सारे पापां दा भी नासक है ते अकाल पुरख वाहिगुरु दा नाम सारे संसार दे विच इक औषधी भी है। हर हर नाम ओ वाहिगुरु सब नूं हरे परे करन वाला भी है ते हर साते ओ वाहिगुरु सतसरूप वाहिगुरु दे नाल मिलाप भी करवाउंदा है। ओ नाम वाहिगुरु दे नाल मिलाप भी करवाउंदा है। साते दा अर्थ है सच स्वरूप क्योंकि उस अकाल पुरख नूं बाणी विच सच लिखिया है। आद सच, जुगाद सच, है पी सच, नानक होसी पी सच। उस सतसरू वाहिगुरू दे नाल नाम ही साडा मिलाप करवाउंदा है। ये जिहड़ा साते शब्द है ना, हर हर नाम हर साते, इन्हां दे कुछ प्राचीन विद्वानां ने होर भी अर्थ किए ने। साते का अर्थ है, अरबी का लफ्ज़ है शायद, शायद कहिंदे ने घड़ी नूं। हर हर नाम हर साते, असी हर साते हर घड़ी अकाल पुरख वाहिगुरू दे नाम नूं जपते हाँ। ते ज्ञानी हरबंस सिंह जी चंडीगढ़ वालिया ने यह जिहड़ा साते शब्द है इहनूं बिंदी सहित उचारण करके संते शब्द मन के इहदा अर्थ शांति देण वाला भी कीता है। पर हर साते दा अर्थ है भी सतसरूप की प्राप्ति कराउण वाला, नाले इहदा अर्थ वधिया ढुकदा है। ते बाकी चलो आपू अपने ख्यालां अनुसार विद्वान अर्थ करदे ने भी उह वाहिगुरू शांति भी देण वाला है, ते हर घड़ी उहदा सिमरन भी करना चाहीदा है, ते वाहिगुरू दा नाम सतसरूप की प्राप्ति भी करवाउंदा है।